मान योग साध संग दियो। साहिब श्री गुरु नानक देव जी महाराज जपजी दी इस चौथीवीं पौड़ी अंदर जिंदगी दे उन्हां पड़ावां दा आरंभ करदे हन जिन्हां नूं आत्मक मंडल विच पहुंचण वाले लोग मानदे हन। और कोई भी व्यक्ति जदों परमात्मा विच अभेद होण दी अवस्था विचों दी गुजरदा है तां हर हालत विच इन्हां पड़ावां विचों दी उस नूं लंघना पैंदा है। पर इहदे वास्ते उस कोल समझ सूझ अपने आप नूं ठीक ढंग नाल तैयार करन दी युक्ति ये सारियां गल्लां उस दे पास होणियां बड़ियां जरूरी ने। साहिब श्री गुरु नानक देव जी महाराज ने इन्हां आत्मक पड़ावां नूं आत्मक अवस्थावां नूं पंज हिस्सों विच तकसीम किया। जपजी का यह अखीरला भाग है और इस दी जितनी विस्थार नाल गल समझी जा सके सानूं कोशिश करनी चाहीदी है। पहला अंग है जिसनूं धर्म खंड कहा गया जिसका इस चौथवीं पौड़ी के अंदर वर्णन है। दूसरा अंग है जिसनूं ज्ञान खंड आख्या गया। इस तों बाद तीसरा पड़ा है, तीसरी आत्मक अवस्था है जिसनूं शर्म खंड का नाम दिता गया। फिर चौथी है जिसनूं कर्म खंड कहा गया ते अखीरली अंतम स्टेज जिहड़ी है उसनूं सच खंड का नाम दिता गया। धर्मखंड के संबंध में कुछ गल्लां अपने ध्यान में रखनिया बड़िया जरूरी ने। सतगुरु सच्चे पातशाह कहिंदे ने राबती रुती थिती वार पवन पाणी अग्नि पाताल तिस विच धरती थाप रखी धर्मसाल। गुरदेव कहिंदे ने कि अनगिणत रातां हन, रुत्तां भी बहुत ने, थितां भी बड़ियां ने, वार भी बहुत हन। इस समय दी वक्री वक्री वंड है, तकसीम है। कोई चंद्रमे दे हिसाब नाल है, कोई सूरज दे हिसाब नाल है, और बड़े चंद्रमे ने बड़े सूरज ने। इस करके जिहड़ी वंड असीं वरतदे हां जरूरी नहीं कि इसी वंड दी गल है। अनगिणत धरतियां ने, अनगिणत सूरज ने। इस करके जो सतगुरु इस तरह की गल करते हैं तो सिर्फ साड़ी धरती लई नहीं है, वह समुची सृष्टि रचना वास्ते है। फिर कहिंदे ने पवन पाणी अग्नि पाताल, हवा पाणी अग आकाश पाताल, ये जो कुछ भी है कहिंदे ने यह सारा जो है इन्हां दा जिहड़ा समूह है, इन्हां दा जो इकट्ठ है, तिस विच धरती थाप रखी धर्मसाल। ये जिहड़ी धरती है जिथे असीं विचर रहे हैं, होर भी धरतियां ने, उन्हां ते भी जीव विचर रहे होणगे। जिस धरती ते भी कोई इस ख्याल विच जाएगा उहदे वास्ते उही धरती सार्थक है। इसलिए सतगुरु कहिंदे ने कि इह सारा कुछ है इस दे अंदर जिहड़ी साडी धरती है जिथे असीं जीवन भोग रहे हैं, ये की है? ये धर्मसाल है, ये धर्म कमाउण दी थां है। ते एक बड़ी आश्चर्य गल है, अपने देश विच विचरीए ते जिहड़े मुसाफरखाने हुंदे ना जिथे रात कटली हुंदी है, दो रातां तीन रातां रहना हुंदा है, उहनूं आम तौर ते धर्मशाला कहा गया। गुरुद्वारियां नूं भी पहला पहला नां धर्मशाल ही दिता गया। इसे करके भाई गुरदास साहब ने लिखिया कि साहिब श्री गुरु नानक देव जी का मनोरथ यह है कि घर घर अंदर धर्मसाल होवे कीर्तन सदा वसवा। इहदा मतलब यह ना कढ लेना भी घर घर विच गुरद्वारा बन जाए, हर घर जिहड़ा है वह गुरद्वारा होवे, नहीं। जदों असीं धर्मसाल दे सही अर्थ समझांगे तो फिर साड़ी समझ विच आएगा कि गुरदेव की चाहते ने। तो पहले धर्मसाल की गल नूं अपनी पकड़ विच लियाउण दा यतन करिए। धर्मसाल है मुसाफरखाना जिथे कुछ समा मनुख आण के ठहरदा है, दो तीन चार दिन रहिंदा है ते फिर अगां तुर पैंदा है। इसे तरह यह जिहड़ी धरती है ये साडी जीवन यात्रा विच ਇੱਕ ਧਰਮਸ਼ਾਲਾ ਹੈ, ਇੱਕ ਪੜਾਅ ਹੈ। ਅਸੀਂ ਹੋਰਨਾਂ ਧਰਤੀਆਂ ਉੱਤੇ ਵੀ ਘੁੰਮ ਕੇ ਆਏ ਹਾਂ, ਅਸੀਂ ਹੋਰਨਾਂ ਜੋਨਾਂ ਵਿੱਚੋਂ ਦੀ ਵੀ ਗੁਜ਼ਰੇ ਹਾਂ, ਬ੍ਰਹਿਮੰਡ ਦੇ ਹੋਰ ਥਾਵਾਂ ਉੱਤੇ ਵੀ ਸਾਨੂੰ ਜਾਣ ਦਾ ਅਵਸਰ ਮਿਲਿਆ ਹੈ, ਅਤੇ ਇੱਥੇ ਵੀ ਅਸੀਂ ਕੁਝ ਦਿਨਾਂ ਵਾਸਤੇ ਆ ਕੇ ਉਸ ਮਾਲਕ ਦੀ ਮੌਜ ਦੇ ਮੁਤਾਬਕ ਰੁਕੇ ਹਾਂ। ਬਸ ਇੱਥੇ ਆਣ ਕੇ ਗੱਲ ਖਤਮ ਹੋ ਜਾਂਦੀ ਹੈ ਜੇ ਅਸੀਂ ਇਸ ਗੱਲ ਨੂੰ ਸਮਝ ਲਈਏ। ਪਰ ਅਸੀਂ ਕੀ ਕਰ ਰਹੇ ਹਾਂ, ਹੈ ਇਹ ਧਰਮਸ਼ਾਲਾ ਕੁਛ ਦਿਨ ਗੁਜ਼ਾਰਨ ਦੀ ਥਾਂ, ਲੇਕਿਨ ਅਸੀਂ ਇਉਂ ਸਮਝਦੇ ਹਾਂ ਵੀ ਇਹ ਕੁਝ ਦਿਨ ਗੁਜ਼ਾਰਨ ਦੀ ਥਾਂ ਨਹੀਂ, ਬਲਕਿ ਇਹ ਤੇ ਸਾਡਾ ਪੱਕਾ ਟਿਕਾਣਾ ਹੈ, ਇੱਥੇ ਅਸਾਂ ਸਦਾ ਵਾਸਤੇ ਰਹਿਣਾ ਹੈ। ਕਿਉਂਕਿ ਅਸੀਂ ਵੇਖਦੇ ਹਾਂ ਵੀ ਇਸ 'ਤੇ ਮਕਾਨ ਬਣਾ ਰਹੇ ਹਾਂ, ਅਸੀਂ ਤਾਂ ਬਹੁਤ ਪੱਕੀਆਂ ਬਿਲਡਿੰਗਾਂ ਖੜੀਆਂ ਕਰ ਰਹੇ ਹਾਂ, ਅਤੇ ਸਾਨੂੰ ਇਹ ਭੁਲੇਖਾ ਪੈ ਜਾਂਦਾ ਕਿ ਅਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਹੈ। ਸਤਿਗੁਰੂ ਕਹਿੰਦੇ ਨੇ ਇਸ ਆਤਮਕ ਦੁਨੀਆਂ ਵਿੱਚ ਪ੍ਰਵੇਸ਼ ਕਰਨ ਵਾਲਾ ਜਿਹੜਾ ਮਨੁੱਖ ਹੈ ਨਾ, ਉਹਨੂੰ ਇਹ ਪਹਿਲੇ ਆਪਣੇ ਪੱਲੇ ਦਲ ਬੰਨਣੀ ਪਵੇਗੀ ਕਿ ਇਹ ਜਿਹੜੀ ਧਰਤੀ ਹੈ, ਮੈਂ ਇਸ ਧਰਤੀ ਦੀ ਸਰਾਂ ਵਿੱਚ ਆਇਆ ਹਾਂ। ਇਸੇ ਕਰਕੇ ਬਾਣੀ ਕਹਿੰਦੀ ਹੈ, ਕਹਿੰਦੀ ਜੈਸੇ ਰਹਿਣ ਪਰਾਹੁਣੇ ਉੱਠ ਚਲ ਸੈਂ ਪ੍ਰਭਾਤ। ਕਹਿੰਦੇ ਨੇ ਤੂੰ ਇਸ ਤਰ੍ਹਾਂ ਹੀ ਸੰਸਾਰ ਵਿੱਚ ਆਇਆ ਜਿਸ ਤਰ੍ਹਾਂ ਤੇਰੇ ਘਰ ਵਿੱਚ ਕੋਈ ਪ੍ਰਾਹੁਣਾ ਆਉਂਦਾ ਹੈ, ਅਤੇ ਉਹ ਰਾਤ ਕੱਟ ਕੇ ਦੋ ਰਾਤਾਂ ਕੱਟ ਕੇ ਗਾਲ ਤੁਰਦਾ ਹੈ। ਪਰ ਅਸੀਂ ਇਸ ਵਿਸ਼ਵਾਸ ਵਿੱਚ ਬਹੁਤ ਘੱਟ ਹਾਂ ਵੀ ਅਸੀਂ ਇੱਥੇ ਪ੍ਰਾਹੁਣੇ ਹਾਂ, ਅਸੀਂ ਇੱਥੇ ਮਹਿਮਾਨ ਹਾਂ, ਅਸੀਂ ਇੱਥੇ ਮੁਸਾਫਰ ਹਾਂ, ਯਾਤਰੂ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਹਿਲੀ ਗੱਲ ਜਿਹੜੀ ਹੈ ਉਹ ਮਨੁੱਖ ਨੇ ਆਪਣੇ ਧਿਆਨ ਵਿੱਚ ਇਹ ਲਿਆਉਣੀ ਹੈ ਕਿ ਅਸੀਂ ਇਸ ਧਰਮਸ਼ਾਲਾ ਦੇ ਅੰਦਰ ਹਾਂ, ਯਾਤਰੂ ਹਾਂ, ਅਤੇ ਕੁਛ ਦਿਨ ਬਾਅਦ ਇੱਥੋਂ ਤੁਰਨਾ ਹੈ। ਬਾਣੀ ਕਹਿੰਦੀ ਹੈ, ਕਹਿੰਦੇ ਨੇ ਪੇਵ ਕਿਹੜਾ ਦਿਨ ਚਾਰ ਹੈ, ਸਾਹੁਰੜੈ ਜਾਣਾ। ਇਹ ਪੇਕਾ ਘਰ ਹੈ, ਕੁਛ ਦਿਨ ਇੱਥੇ ਰਹਿਣਾ ਹੈ ਅਤੇ ਅਖੀਰ ਨੂੰ ਉਸ ਪਾਸੇ ਤੁਰਨਾ ਪੈਣਾ, ਵਾਹਿਗੁਰੂ ਅਕਾਲ ਪੁਰਖ ਵਾਲੇ ਪਾਸੇ ਸਾਨੂੰ ਜਾਣਾ ਹੀ ਪੈਣਾ। ਤੋ ਇਸ ਧਰਮਸ਼ਾਲਾ ਵਿੱਚ ਰਹਿਣ ਦੇ ਉੱਤੇ ਸਾਨੂੰ ਵਿਚਾਰ ਕਰਨੀ ਪਏਗੀ ਕਿ ਹੁਣ ਇਸ ਧਰਮਸ਼ਾਲਾ ਵਿੱਚ ਰਹਿਣਾ ਕਿਵੇਂ ਹੈ। ਕਿਉਂਕਿ ਜਦੋਂ ਕੋਈ ਯਾਤਰੂ ਕਿਸੇ ਮੁਸਾਫਰਖਾਨੇ ਵਿੱਚ ਜਾ ਕੇ ਰਹਿੰਦਾ ਅਤੇ ਫਿਰ ਉਹ ਕਿਸੇ ਗੱਲ ਦੀ ਪਕੜ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਕਿ ਇਹ ਜਿਹੜੀ ਮੰਜੀ ਹੈ, ਇਹ ਜੋ ਬਿਸਤਰਾ ਹੈ, ਇਹ ਜਿਹੜੇ ਥੋੜ੍ਹੇ ਬਹੁਤ ਬਰਤਨ ਮੈਨੂੰ ਪ੍ਰਾਪਤ ਹੋਏ ਨੇ, ਇਹ ਮੈਂ ਬੰਨ੍ਹ ਕੇ ਨਾਲ ਨਹੀਂ ਲੈ ਜਾਣੇ, ਇਹ ਤਾਂ ਮੈਨੂੰ ਛੱਡ ਕੇ ਜਾਣੇ ਪੈਣੇ ਨੇ। ਇਹ ਗੱਲ ਉਹਦੇ ਧਿਆਨ ਵਿੱਚ ਹੁੰਦੀ ਹੈ। ਪਰ ਤੁਸੀਂ ਦੇਖੋ ਕਿ ਜਿੱਥੇ ਦੋ ਚਾਰ ਮੁਸਾਫਰ ਇਕੱਠੇ ਹੁੰਦੇ ਨੇ, ਕੋਸ਼ਿਸ਼ ਕਰਦੇ ਆ ਕਿ ਆਪਸ ਵਿੱਚ ਮਿਲ ਕੇ ਪਿਆਰ ਨਾਲ ਰਹੀਏ ਅਤੇ ਕਿਸੇ ਇੱਕ ਦੂਸਰੇ ਉੱਤੇ ਕੋਈ ਰੋਬ ਦਾਬ ਝਗੜੇ ਦੀ ਗੱਲ ਜਿਹੜੀ ਹੈ ਉਹ ਨਾ ਕਰੀਏ। ਔਰ ਅਸੀਂ ਸਿਆਣਾ ਮੁਸਾਫਰ ਵੀ ਉਸੇ ਨੂੰ ਕਹਿੰਦੇ ਹਾਂ ਕਿ ਦੇਖ ਭਾਈ, ਚਾਰ ਦਿਨ ਰਹਿਣਾ ਕਾਹਦਾ ਝਗੜਾ, ਕਾਹਦੀ ਲੜਾਈ। ਪਰ ਦੁਨੀਆਂ ਨੂੰ ਕਿਉਂਕਿ ਅਸੀਂ ਧਰਮਸ਼ਾਲਾ ਨਹੀਂ ਸਮਝਦੇ, ਇਸ ਕਰਕੇ ਈਰਖਾ, ਦਵੈਸ਼, ਲੜਾਈ, ਝਗੜਾ ਚੱਲਦਾ ਹੈ, ਕਿਉਂਕਿ ਇਹਦੇ ਉੱਤੇ ਸਾਡੀ ਅਪਣੱਤ ਹੈ, ਇਹਦੇ ਉੱਤੇ ਸਾਡੀ ਪਕੜ ਹੈ। ਔਰ ਮਾਫ ਕਰਨਾ, ਜਿਨ੍ਹਾਂ ਜਿਨ੍ਹਾਂ ਚੀਜ਼ਾਂ ਉੱਤੇ, ਜਿਨ੍ਹਾਂ ਜਿਨ੍ਹਾਂ ਮਨੁੱਖਾਂ ਉੱਤੇ ਜਿੱਥੇ ਜਿੱਥੇ ਸਾਡਾ ਰਿਸ਼ਤਾ ਪਕੜਦਾ, ਸਾਡੀਆਂ ਲੜਾਈਆਂ ਉੱਥੇ ਹੀ ਨੇ, ਸਾਡੇ ਝਗੜੇ ਉੱਥੇ ਨੇ। ਤੁਸੀਂ ਦੇਖੋ ਹਜ਼ਾਰਾਂ ਬੰਦੇ ਰੋਜ਼ ਬਾਜ਼ਾਰ ਵਿੱਚੋਂ ਦੀ ਗੁਜ਼ਰਦੇ ਨੇ, ਅਸੀਂ ਸਾਰਿਆਂ ਨਾਲ ਤਾਂ ਨਹੀਂ ਲੜਦੇ, ਸਾਰਿਆਂ ਨਾਲ ਨਹੀਂ ਲੜਦੇ। ਹਾਂ, ਉਹਦੇ ਨਾਲ ਲੜਦੇ ਹਾਂ ਜਿਹਦੇ ਨਾਲ ਕੋਈ ਥੋੜ੍ਹਾ ਬਹੁਤਾ ਰਿਸ਼ਤਾ ਹੈ, ਕਿਉਂਕਿ ਉਹਦੇ ਨਾਲ ਸਾਨੂੰ ਇੱਕ ਪਕੜ ਹੈ, ਉਹਦੇ ਨਾਲ ਸਾਨੂੰ ਇੱਕ ਪਕੜ ਹੈ। ਇੱਕ ਬੜੀ ਅਸਚਰਜ ਕਹਾਣੀ ਕਿਸੇ ਨੇ ਲਿਖੀ ਹੈ। ਉਹ ਕਹਿੰਦਾ ਵੀ ਕੋਈ ਬੰਦਾ ਭੀੜ ਵਿੱਚ ਗੁਜ਼ਰ ਰਿਹਾ ਸੀ, ਕਿਸੇ ਮੇਲੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀ ਜਾਂ ਕਿਸੇ ਸਿਨੇਮੇ ਦੇ ਰਸ਼ ਵਿੱਚ ਗੁਜ਼ਰ ਰਿਹਾ ਸੀਗਾ, ਨਾਲ ਉਹਦੀ ਪਤਨੀ ਵੀ ਸੀ, ਅਤੇ ਕਿਸੇ ਤੀਸਰੇ ਮਨੁੱਖ ਦਾ ਪੈਰ ਉਸਦੀ ਪਤਨੀ ਦੇ ਪੈਰ ਉੱਤੇ ਆ ਗਿਆ ਅਤੇ ਉਸਨੂੰ ਇੱਕਦਮ ਔਰਤ ਨੂੰ ਗੁੱਸਾ ਚੜਿਆ, ਰੋ ਆਇਆ। ਅਤੇ ਜਿਸ ਵੇਲੇ ਮਾੜਾ ਜਿਹਾ ਚਾਨਣ ਹੋਇਆ, ਲਾਈਟ ਹੋਈ, ਅਤੇ ਉਹਨੇ ਵੇਖਿਆ ਵੀ ਇਹ ਤਾਂ ਮੇਰੇ ਘਰ ਵਾਲੇ ਦਾ ਪੈਰ ਨਹੀਂ ਮੇਰੇ ਪੈਰ ਉੱਤੇ, ਇਹ ਤਾਂ ਕਿਸੇ ਹੋਰ ਮਨੁੱਖ ਦਾ। ਜਿਹੜਾ ਗੁੱਸਾ ਸੀ ਇੱਕਦਮ ਉਤਰ ਗਿਆ, ਲਹਿ ਗਿਆ। ਉਹ ਜਿਹਦਾ ਪੈਰ ਆਇਆ ਸੀ ਉਹ ਕਹਿਣ ਲੱਗਾ, ਭੈਣ ਜੀ ਇਹ ਕੀ ਗੱਲ ਹੋਈ, ਤੁਸੀਂ ਤਾਂ ਹੁਣੇ ਥੱਪੜ ਮਾਰਨ ਨੂੰ ਤਿਆਰ ਸੀ। ਆਖਣ ਲੱਗੀ, ਮੈਂ ਸਮਝਿਆ ਵੀ ਇਹ ਮੇਰਾ ਪਤੀ ਹੈ। ਕਾਰਨ ਕੀ ਹੈ? ਜਿਹਦੇ ਨਾਲ ਪਕੜ ਹੁੰਦੀ ਹੈ ਉਹਦੇ ਉੱਤੇ ਰੋਸ ਫੱਟ ਆਉਂਦਾ, ਉਹਦੇ ਸੰਬੰਧੀ ਗਿਲੇ ਸ਼ਿਕਵੇ ਫੱਟ ਜਾਗ ਪੈਂਦੇ ਨੇ, ਅਤੇ ਜਿੱਥੇ ਪਕੜ ਨਹੀਂ ਨਾ ਹੁੰਦੀ ਉੱਥੇ ਮਨੁੱਖ ਸਲੀਕੇ ਨਾਲ ਰਹਿਣ ਦੀ ਕੋਸ਼ਿਸ਼ ਕਰਦਾ, ਕਹਿੰਦਾ ਗੱਲ ਵੀ ਚੰਗੀ ਤਰ੍ਹਾਂ ਕਰਾਂ, ਮੇਰਾ ਇੰਪਰੈਸ਼ਨ ਬੈਡ ਨਾ ਹੋਵੇ। ਪਰ ਜਿੱਥੇ ਪਕੜ ਹੈ ਉੱਥੇ ਮਨੁੱਖ ਦੀ ਗੱਲ ਬਿਲਕੁਲ ਵੱਖਰੀ, ਬਿਲਕੁਲ ਨਿਆਰੀ ਹੁੰਦੀ ਹੈ। ਇਸੇ ਕਰਕੇ ਆਪਣੇ ਸਰੀਰ ਨਾਲ, अपने निकटवर्ती रिश्ते नातियां विच संबंधां विच मनुख राक्षस बिरती नाल वरतदा है। उहदे अंदर खोह खिंझ हुंदी है। पर तुसीं देखोगे भरा भरा नाल पति पत्नी नाल असीं अपने रिश्तियां नूं इसे करके विगाड़िया होया क्योंकि साडे दिमाग विच इह गल बैठी नहीं कि इह रिश्ते बिल्कुल आरजी ने, इह वक्ती ने। माँ प्यो भैण भरा कुछ सदीव रिश्ते नहीं हन, इह तां इक इकट्ठ होया है। सतगुरु सच्चे पातशाह ने बाणी विच बहुत कुछ सानूं समझाया है। जे असीं समझ लईए कि रिश्ते आरजी ने, टैंपरेरी ने, वक्ती ने, ते फिर असीं चंगे सलीके नाल इन्हां नूं निभाउण दी कोशिश करांगे। सतगुरु कहिंदे ने बिरखै हेठ सब जन ते कठे, इक तत्ते इक बोलण मिठे, अस्त उदोत पया उठ चले, ज्यों ज्यों रहण विहाणियां। कहिंदे ने सब पंछी हां असीं, उड जावांगे, ज्यों ज्यों समां बीतेगा उड़दे चले जावांगे। ते जे इस भाव नाल मनुख दे अंदर ख्याल आ जाए कि मैं ते इक धर्मशाला विच ते वक्ती ते आरजी रिश्तियां विचों दी गुजर रहा हां, तां उह बिल्कुल बहुत सारे झूठ, बहुत सारियां गलत गल्लां उहदे अंदरों झड़ जाणगियां, लह जाणगियां, क्योंकि उहदे अंदर पकड़ नहीं होवेगी। पर संसार दे अंदर असीं देखदे हां कि मनुख दी पकड़ दी कहानी बहुत गहरी है, बहुत डूंघी है। ते उस पकड़ दे रिश्ते विच मनुख धर्म नूं भी उसे तरह वरत रहा है जिस तरह बाकी रिश्ते ने। कहिंदे ने कोई पादरी सी, 1930 दी घटना दसी गई है, उसने प्रचार किया, कहण लगा भाई दुनिया ते फसफना आने वाली है, परलो आने वाली है, ते जिहड़े बंदे क्राइस्ट ते विश्वास करनगे, यकीन करनगे, ते मैनूं पता लगा कि आ जिहड़ी पहाड़ी नगर दे नजदीक है इस उच्चे थां ते चले जाणगे विश्वास करके, उहनां नूं ते क्राइस्ट अपने नाल लै जाएगा, उहनां नूं ते अपने लोक विच लै जाएगा, बहिश्त स्वर्ग विच लै जाएगा, ते बाकी दी दुनिया फना होएगी, नरक विच पएगी। बहुत सारे लोग उहदे प्रचार दा असर कबूल के, क्योंकि उहने कहा फलानी तरीक नूं इह गल वापरेगी, फलानी रात नूं इह गल होवेगी, ते मेरे नाल तुहानूं उस पहाड़ी उत्ते जाणा पएगा। लोक तुर पए, लेकिन समा लंघ गया, उह ते गप सी, असलीयत थोड़ी, बड़ियां गप्पां मारदे ने धर्मी लोक भी, असलीयत है नहीं सी। जिस वेले वक्त लंघ गया ते जिहड़े आले दुआले पिंडां दे लोक सी जिहड़े इह गल मन के नहीं सन गए, नहीं सन उहदे पिछे लगे, उह कहण लगे चलो चल के देखिए जिहड़े मूर्ख उत्ते गए सी उहनां दा की बणिया, उहनां नूं जा के असीं हुण झूठियां करांगे, ठिठ करांगे कि तुसीं किस लारे उत्ते चले गए सीगे, की बणिया। ਉਹ ਜਿਸ ਵੇਲੇ ਅੱਗੋਂ ਉਹਨਾਂ ਨੂੰ ਮਿਲੇ ਤੇ ਉਹਨਾਂ ਆਖਿਆ ਵੀ ਦੇਖੋ ਤੁਹਾਡੇ ਨਾਲ ਕੀ ਹੋਈ, ਤੋਂ ਝੂਠ ਸੀਗਾ ਸਾਰਾ, ਤੁਸੀਂ ਐਵੇਂ ਘਰ ਕਾਰ ਛੱਡ ਕੇ ਸਭ ਕੁਝ ਦਾਨ ਕਰਕੇ ਇਸ ਪਾਸੇ ਉਲਝ ਗਏ। ਉਹ ਆਖਣ ਲੱਗੇ ਨਹੀਂ ਗੱਲ ਹੋਰ ਹੋਈ ਹੈ, ਅਖੇ ਕੀ ਗੱਲ ਹੋਈ ਹੈ, ਅਖੇ ਅਸੀਂ ਇੱਥੇ ਇਕੱਠੇ ਹੋ ਕੇ ਗਏ ਸਾਂ ਤੇ ਸਾਡੀ ਪ੍ਰਾਰਥਨਾ, ਸਾਡੀ ਪ੍ਰੇਅਰ, ਸਾਡੀ ਇਕਾਗਰਤਾ ਦਾ ਨਤੀਜਾ ਹੈ ਕਿ ਪਰਮਾਤਮਾ ਨੇ, ਕ੍ਰਾਈਸਟ ਨੇ ਉਹ ਦਿਨ ਮੁਲਤਵੀ ਕਰ ਦਿੱਤਾ। ਕਹਿਣ ਲੱਗਾ ਚਾਰ ਦਿਨ ਹੋਰ ਭੋਗ ਲਓ, ਮੁਲਤਵੀ ਕਰ ਦਿੱਤਾ। ਯਾਨੀ ਕਿ ਉਹਨਾਂ ਦਾ ਜਿਹੜਾ ਆਗੂ ਸੀ ਉਹਨੇ ਵੇਖਿਆ ਵੀ ਗੱਲ ਤੇ ਹੋਈ ਨਹੀਂ, ਹੁਣ ਇਹਨਾਂ ਨੂੰ ਹੋਰ ਝੂਠ ਵਿੱਚ ਪਾਓ। ਕਹਿਣ ਲੱਗਾ ਉਹ ਪਰਮਾਤਮਾ ਨਾਲ ਮੇਰੀ ਗੱਲ ਹੋ ਗਈ ਹੈ। ਉਹ ਕਹਿੰਦਾ ਨਹੀਂ, ਅਜੇ ਕੁਛ ਦਿਨ ਠਹਿਰ ਕੇ ਕੰਮ ਕਰਨਾ। ਲੇਖ ਤੋਂ ਮਨੁੱਖ ਜਿਹੜਾ ਨਾ, ਚਾਹੇ ਉਹ ਧਰਮ ਵਿੱਚ ਦੀ ਵਿਚਰ ਰਿਹਾ ਹੈ, ਆਪਣੀ ਪ੍ਰਭਤਾ ਤੇ ਪਕੜ ਕਰਕੇ ਉਹ ਨਿੱਤ ਨਵੀਆਂ ਕਹਾਣੀਆਂ ਘੜ ਲੈਂਦਾ, ਨਿੱਤ ਨਵੇਂ ਸ਼ੋਸ਼ੇ ਛੱਡਦਾ। ਕੋਈ ਕਹਿੰਦਾ ਮੈਂ ਸਵਰਗ ਦਿਖਾਵਾਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਬਚਾ ਲਾਂਗਾ, ਕੋਈ ਕਹਿੰਦਾ ਮੈਂ ਕਰ ਲਵਾਂਗਾ। ਲੇਕਿਨ ਕਹਾਣੀ ਇਹ ਹੈ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਆ, ਉਹ ਖੁਦ ਵੀ ਇਸ ਗੱਲ ਦੇ ਭਰੋਸੇ ਤੇ ਵਿਸ਼ਵਾਸ ਨਹੀਂ ਰੱਖਦੇ ਵੀ ਅਸਾਂ ਵੀ ਇੱਕ ਦਿਨ ਇਸ ਧਰਮਸ਼ਾਲਾ, ਇਸ ਮੁਸਾਫਰਖਾਨੇ ਵਿੱਚੋਂ ਗੁਜ਼ਰ ਜਾਣਾ। ਉਹ ਕਹਿੰਦੇ ਨੇ ਅਸੀਂ ਤਾਂ ਖਰੇ ਪੱਕੇ ਹੀ ਰਹਿਣਾ ਇੱਥੇ। ਔਰ ਤੁਸੀਂ ਦੇਖੋਗੇ ਕਿ ਧਾਰਮਿਕ ਮੰਦਰਾਂ, ਗੁਰਦੁਆਰਿਆਂ ਤੇ ਧਾਰਮਿਕ ਅਸਥਾਨਾਂ ਦੇ ਵੀ ਮੁਕੱਦਮੇ ਚੱਲ ਰਹੇ ਨੇ, ਜਿਨ੍ਹਾਂ ਨੇ ਦੂਸਰਿਆਂ ਨੂੰ ਮੁਕੱਦਮੇਬਾਜ਼ੀ ਤੋਂ ਰੋਕਣਾ ਹੈ। ਉਹ ਮਹੰਤ, ਉਹ ਆਚਾਰੀਏ, ਉਹ ਮੁਖੀ, ਉਹ ਖੁਦ ਇਸ ਸਾਰੀ ਉਲਝਣ ਦਾ ਸ਼ਿਕਾਰ ਨੇ, ਉਹ ਖੁਦ ਇਸ ਪਕੜ ਵਿੱਚ ਨੇ, ਜਿਨ੍ਹਾਂ ਨੇ ਲੋਕਾਂ ਨੂੰ ਕਹਿਣਾ ਵੀ ਤੁਸੀਂ ਮੁਸਾਫਰਖਾਨੇ ਵਿੱਚੋਂ ਬਿਲਡਿੰਗ ਛੱਡਣੀ ਪਏਗੀ। ਉਹ ਖੁਦ ਇਸ ਇਤਕਾਦ ਵਿੱਚ ਨਹੀਂ ਹੈਗੇ ਕਿ ਇੱਕ ਮੁਸਾਫਰਖਾਨਾ ਹੈ, ਇੱਥੋਂ ਸਭ ਕੁਝ ਛੱਡ ਕੇ ਜਾਣਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਆਤਮਕ ਅਵਸਥਾ ਵਿੱਚ ਪ੍ਰਵੇਸ਼ ਕਰਨ ਵਾਸਤੇ ਸਭ ਤੋਂ ਪਹਿਲਾਂ ਅਤੇ ਲਾਜ਼ਮੀ ਕੰਮ ਜਿਹੜਾ ਹੈ ਉਹ ਮਨੁੱਖ ਨੂੰ ਇਹ ਅਪਣਾਉਣਾ ਪਏਗਾ ਕਿ ਉਹਨੂੰ ਇਹ ਜ਼ਿੰਦਗੀ ਜਿਹੜੀ ਹੈ ਇਸ ਨੂੰ ਧਰਮਸ਼ਾਲਾ ਸਮਝ ਕੇ ਅਗਾਂਹ ਤੁਰਨਾ ਪਏਗਾ, ਮੁਸਾਫਰਖਾਨਾ ਸਮਝ ਕੇ ਅਗਾਂਹ ਤੁਰਨਾ ਪਏਗਾ। तो गुरुदेव कहते ने कि तिस विच धरती थाप रखी धर्मशाल। तो यह धर्मशाला है, यह धर्म कमाउण दी थां है। तो धर्म कमाउण वास्ते पहली गल मनुख नूं इह ध्यान विच रखनी पैनी है कि मैं मुसाफिर हाँ। उही सही धर्म कमा सकेगा वह अपने धन नूं, अपने तन नूं, अपने मन नूं इहदे वास्ते खर्च करेगा। कहेगा भी यह सब कुछ परमात्मा ने दिता है तो मैनू वरत लेना चाहिए, नहीं तो यह जी दिती हुई करंसी है तो इत रह जाएगी। देखो ना कई बार तुम वेखो कि दूसरे मुल्क चो कोई बंदा आता तो इस मुल्क की करंसी लेंदा, यह बड़ी हुण अज आम समझण वाली गल है। तो कई बार एयरपोर्ट तो इतों की करंसी बाहर नहीं जान देंदे। मैं याद है एक सफर समय रशिया उतरना पिया रूस, तो मेरे नाल एक डॉक्टर सी, वो कहने लगा मैं पिछली बारी आया सा तो इतों की कुछ करंसी मेरे रह गई है इतने तो वह मैं ले आवां। मैं कह लिया वो बाहर लैन चला गया करंसी लई, जिस वे उन्होंने पैसे उन्होंने दिते तो वह कह लगे भी ये तुसी एयरपोर्ट तो बाहर नहीं ले जा सकते, ये तुहानू एक ही खर्च करने पैणगे। उस सानू दो तीन घंटे चक्कर लगा, बड़ी मुश्किल नाल उन्होंने खर्च करना पिया क्योंकि कोई चीज़ ही कम की नहीं सी। लेकिन यह ताड़ना सी कि तुम अगर इन्हों बाहर ले जाने की कोशिश की तो अरैसट हो जाओगे। ऐसे तो नहीं रेफरी ना अपना नोट नाट लुका के लै जाने ना, पर यह जी करंसी परमात्मा ने दी इन्हें जिंदगी की कोई नहीं ले जा सकया, कोई नहीं ले जा सकया, ना शरीर ना समा ना मन कुछ भी नहीं, क्योंकि यह सब कुछ परमात्मा ने ऐसे विधान विच बनाया है कि यह ऐसे ट्रैवलर चैक सानू दिते ने कि यह तो बस खत्म ही हो जाने ने। फिर नवे मिलणगे तो पता नहीं किस धरती दे मिलणगे, किस जोन दे मिलणगे, किहड़ी डाउन करंसी मिलेगी कोई पता नहीं है, फिर बड़ी मुश्किल होएगी। इस करके इस धर्मशाल विच रहिंदिआं पहली गल साडे ध्यान विच आउणी चाहीदी है कि वाहिगुरू अकाल पुरख ने सानू यह जो कुछ दिता है ये इस मुसाफरी का खर्च है, इस राह का सफर खर्च है। जे तो इस गल नूं मनुख समझ विच ले ते फिर तो इस जीवन नूं सार्थक करन दी कोशिश करदा है। फिर कोशिश नहीं करेगा झूठे बिल बनावा और वसूल कर लवा, और वसूल कर लवा, बिल्कुल नहीं। पर इस ख्याल विच जाण वास्ते एक होर भाव है जिहदे विचों दी गुजरना पैंदा है, वह है कि मनुख जिहड़ा ना वह अपने आप नूं जो कुछ परमात्मा ने दिता है उहदे उत्ते संतुष्ट कर सके, उहदे उत्ते अपने आप नूं संतोखी बना सके। ते हालत बंदे दी पता की है, बंदा कहिंदा है भी जो कुछ परमात्मा ने मैनूं दिता है थोड़ा है, परमात्मा उत्ते बिल्कुल संतुष्ट नहीं है। मनुख दीआं रोज़ दीआं अरदासां वेख लो, परमात्मा ते असीं बिल्कुल संतुष्ट नहीं हाँ, साडी लिस्ट इसे करके रोज़ वधदी जांदी है। जो कुछ परमात्मा ने दिता है उहदे ते असीं संतुष्ट नहीं हाँ, यानी कि असीं परमात्मा ते असंतुष्ट हाँ, परमात्मा ते नाराज़ हाँ, परमात्मा ते औखे हाँ। ते खिमा करना अपने आप ते असीं संतुष्ट हाँ, असीं कहिंदे मैं ठीक हाँ, मैं जिन्ना क पाठ कीता ठीक है, मैं जिन्ना क धर्म कर्म कीता ठीक है, मैं अपने आप विच ठीक हाँ, परमात्मा गलत है। जिन्ना चिर मनुख यह समझदा है उतना चिर इस धरती नूं धर्मशाल यह बिल्कुल नहीं समझ सकता। करना की है? करना यह है कि मनुख ने यह समझना है कि परमात्मा ने तो सब कुछ मैनू ठीक दिता है, परमात्मा वाले पासे संतुष्ट होना है, ते अपने आप विच असंतुष्ट रहना कि मैं जो कुछ कर रहा है ठीक नहीं। इहदे नाल अपनी हौमे टुटेगी, पकड़ टुटेगी, ते मनुख नूं अपने जिहड़े औगण ने, अपने जिहड़े कसूर हन, अपनियां जिहड़ियां कमजोरियां ने, उन्हां उत्ते नज़र मारन दा मौका बनेगा। हुण की हुंदा है, दूजे दे नुक्स कढ़ी जांदे आ, उह पुराना अखाण हैगा कि दूसरे की अख दा ते असीं कख वी वेख लैंदे आ पर अपनी अख विच पिया होया शतीर वी सानूं नज़र नहीं आउंदा। दूजे की अख तक अख लभ लैंदे आ, दूजिया के औगण जड़े ने वह असी बड़ी छेती भालदे आ कि इन्हें पग इदां दी क्यों बनी, इन्हें कपड़ा इदां दा क्यों पाया, फलाना ये वो ये बोलदा किदां, दूजिया के नुक्स असी कढ लैंदे आ। क्यों? क्योंकि असी अपने आप ते संतुष्ट हाँ, असी कदे ये वेखण की कोशिश ही नहीं की कि असी अपने आप विच किन्ने कमजोर हाँ, किन्ने हीणे हाँ। और जिन्ना चिर इस पासे साडी नज़र नहीं जाएगी उन्ना चिर परमात्मा उत्ते संतुष्ट असी कदे हो नहीं सकते। भगत कहिंदे ने, कहिंदे ने कुचल कठोर कपट कामी ਜਿਉਂ ਜਾਣਾ ਤੇ ਉਤਾਰ ਸਵਾਲੀ। ਕਹਿੰਦੇ ਨੇ ਅਸੀਂ ਤੇ ਇਹਦੇ ਔਗਣਾਂ ਨਾਲ ਭਰੇ ਹੋਏ ਹਾਂ। ਭਾਈ ਗੁਰਦਾਸ ਕਹਿੰਦੇ ਨੇ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ। ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਆਪਣੇ ਆਪ ਨੂੰ ਤਾਂ ਹਮੇਸ਼ਾ ਹੀ ਪੂਰੇ ਸਮਝਿਆ, ਆਪਣੇ ਆਪ ਨਾਲ ਅਸੀਂ ਹਮੇਸ਼ਾ ਸੰਤੁਸ਼ਟ ਹਾਂ ਤੇ ਦੂਜਿਆਂ ਉੱਤੇ ਅਸੰਤੁਸ਼ਟ ਆ, ਪਰਮਾਤਮਾ ਉੱਤੇ ਅਸੰਤੁਸ਼ਟ ਹੈ। ਫਰੀਦ ਕੀ ਕਹਿੰਦੇ ਨੇ? ਫਰੀਦ ਕਹਿੰਦੇ ਨੇ ਬੰਦਿਆ ਜੇ ਤੂੰ ਬਹੁਤ ਸਿਆਣਾ ਹੋ ਗਏ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਲੜੈ ਗਰੀਬਾਨ ਮੈਂ ਸਿਰ ਨੀਵਾਂ ਕਰ ਬੇਖ, ਆਪਣੇ ਅੰਦਰ ਝਾਤੀ ਮਾਰ। ਤੋ ਜਿਤਨਾ ਚਿਰ ਕੋਈ ਮੁਸਾਫਰ ਇੰਨੀ ਹਿੰਮਤ ਨਹੀਂ ਕਰੇਗਾ ਇਸ ਸੰਸਾਰ ਦੇ ਅੰਦਰ ਆਪਣੇ ਅੰਦਰ ਝਾਤੀ ਮਾਰਨ ਦੀ, ਆਪਣੇ ਆਪੇ ਨੂੰ ਦੇਖਣ ਦੀ, ਉਹਨਾਂ ਚਿਰ ਇਸ ਸੰਸਾਰ ਦੇ ਸੰਬੰਧ ਵਿੱਚ ਉਹਨੂੰ ਸਹੀ ਗਿਆਨ ਨਹੀਂ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਥਾਂ ਤੇ ਲਿਖਿਆ, ਕਹਿੰਦੇ ਨੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਕੋਈ ਯੂਨੀਵਰਸਿਟੀ ਦੀ ਡਿਗਰੀ ਨਹੀਂ ਹੈ, ਕੋਈ ਲਿਬਾਸ ਦੀ ਡਿਗਰੀ ਨਹੀਂ ਹੈ। ਅਸੀਂ ਤੇ ਪਤਾ ਨਹੀਂ ਮਾੜੀ ਜੀ ਖੁੱਲੀ ਦਾੜੀ ਵੇਖੀ, ਕੋਈ ਨੀਲੀ ਪੱਗ ਵੇਖ ਲਈ ਫਟ ਗਿਆਨੀ ਕਹਿ ਦਿੰਦੇ। ਗਿਆਨੀ ਕੋਈ ਸੌਖੀ ਗੱਲ ਤੇ ਹੈ ਨਹੀਂ। ਕਹਿੰਦੇ ਨੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਕਹਿੰਦੇ ਨੇ ਆਪ ਪਛਾਣੈ ਬੂਝੈ ਸੋਏ। ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਸਮਝ ਲਵੇ, ਆਪੇ ਨੂੰ ਪਹਿਚਾਣ ਲਵੇ, ਉਹਨੂੰ ਇਸ ਗੱਲ ਦੀ ਪਤਾ ਲੱਗਦਾ, ਉਹੀ ਅਸਲ ਵਿੱਚ ਗਿਆਨਵਾਨ ਹੁੰਦਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਚਿਰ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਆਪਣੀ ਅਸਲੀਅਤ ਦੇ ਨੇੜੇ ਨਹੀਂ ਹੁੰਦਾ, ਇਸ ਧਰਮਸ਼ਾਲਾ ਦੀ ਕਹਾਣੀ ਉਹਦੀ ਸਮਝ ਵਿੱਚ ਨਹੀਂ ਪੈਂਦੀ। ਅੱਜ ਦੀ ਵਿਚਾਰ ਨੂੰ ਇੰਨੇ ਅੱਖਰਾਂ ਨਾਲ ਹੀ ਸੰਕੋਚਣ ਦਾ ਯਤਨ ਕਰੀਏ। ਹੌਲੀ ਹੌਲੀ ਇਹਨਾਂ ਸਾਰੇ ਪੜਾਵਾਂ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਹੈ, ਕਿਉਂਕਿ ਇਹ ਵਧੀਕ ਵਿਆਖਿਆ ਦੇ ਮੁਤਾਜ ਨੇ। ਜਿੰਨੇ ਵਿਸਥਾਰ ਨਾਲ ਇਹਨਾਂ ਨੂੰ ਸਮਝ ਸਕਾਂਗੇ, ਹੋ ਸਕਦਾ ਕੋਈ ਛੋਟਾ ਜਿਹਾ ਸੂਤਰ, ਕੋਈ ਛੋਟੀ ਜਿਹੀ ਗੱਲ ਸਾਡੀ ਸਮਝ ਵਿੱਚ ਆ ਜਾਏ ਤੇ ਅਸੀਂ ਇਸ ਰਸਤੇ ਉੱਤੇ ਸਫਲ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।